आए दर्शनों परसया गुरु का जन्म मरण दुख जाए हुआ सिप्त खसम दी नूर अर्स हो कुसों चटिया सुध डिठे सचे पातशाह माल जन्म जन्म दी कटिया सज्जन सच्चा पातशाह सिर सहांद साहू जिस पास बैठिया सोही सबना दावे साहू सज्जन सच्चा पातशाह सिर सहांद साहू जिस पास बैठिया सोही सबना दा वेसा सतनाम वाहे गुरु साहिब जी सोरठ एक ओंकार सतगुर प्रसाद बहु परपंचकार पार थानु लियावा सुत दारा पह आन लुटावा बहु परपंचकार पार थान लियावा सुत दारा पह आन लुटावा मन मेरे भूले कपट ना कीजा अंत नवेरा तेरे जी पहली जा रहा छेन छेन तान छीज जरा जनावा तब तेरी ओक कोई पानियों ना पावा कहत कबीर कोई नहीं तेरा हृदय राम की ना जप है सवेरा कहत कबीर कोई नहीं तेरा हृदय राम ईना जप है सवेरा वाहिगुरु जी का खालसा वाहिगुरु जी की फतह।
हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले दीनानाथ माया करो शरीर स्वस्थ खीण समय सिमरंत नानक राम दामोदर माधवे सन्मान योग गुरु सत्संग जीओ सनेमर पते प्रवान करने ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਸਿਰਮੌਰ ਸ੍ਰੀ ਕਬੀਰ ਜੀ ਦਾ ਅੱਜ ਇਹ ਪਾਵਨ ਪਵਿੱਤਰ ਵਾਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੋਂ ਹੁਕਮ ਦੇ ਨਾਮੇ ਦੇ ਰੂਪ ਵਿੱਚ ਆਇਆ। ਕਬੀਰ ਦੇ ਨਾਲ ਇੱਕ ਨਵੀਨ ਸ਼ੰਖਲਾ ਆਰੰਭ ਹੋਈ ਭਗਤਾਂ ਦੇ। ਕਬੀਰ ਸਿਰਮੌਰ ਹੈ, ਕਬੀਰ ਕਰਕੇ ਉਹਨਾਂ ਲੋਕਾਂ ਨੂੰ ਬੜੀ ਪ੍ਰੇਰਨਾ ਮਿਲੀ ਜਿਨ੍ਹਾਂ ਲਈ ਮੰਦਰਾਂ ਦੇ ਦਰਵਾਜ਼ੇ ਬੰਦ ਸਨ, ਚਾਹੇ ਉਹ ਰਵਿਦਾਸ ਸੀ, ਸਦਣਾ ਸੈਨ ਸੀ, ਔਰ ਇਸ ਤੋਂ ਇਲਾਵਾ ਨਾਮਦੇਵ ਸੀ। ਇਸ ਤਰ੍ਹਾਂ ਦੇ ਭਗਤਾਂ ਨੂੰ ਕਬੀਰ ਤੋਂ ਬੜੀ ਪ੍ਰੇਰਨਾ ਮਿਲੀ। ਇੰਜ ਕਹਿ ਲਓ, ਕਬੀਰ ਭਗਤੀ ਦੇ ਲਹਿਰ ਦੇ ਜਨਮਦਾਤਾ ਨੇ। ਇਹਨਾਂ ਸਾਰਿਆਂ ਲਈ ਧਾਰਮਿਕ ਮੰਦਰਾਂ ਦੇ ਦਰਵਾਜ਼ੇ ਤੇ ਬੰਦ ਸਨ, ਪਰ ਕਬੀਰ ਨੇ ਐਲਾਨ ਕੀਤਾ, ਕੋਈ ਗੱਲ ਨਹੀਂ, ਅਸੀਂ ਆਪਣੇ ਜੀਵਨ ਦੇ ਦੁਆਰ ਖੋਲ੍ਹ ਕੇ ਪ੍ਰਭੂ ਨੂੰ ਵੇਖਾਂਗੇ। ਇਹਨਾਂ ਲਈ ਵਿਦਿਆਲਿਆਂ ਦੇ ਦਰਵਾਜ਼ੇ ਤੇ ਬੰਦ ਸਨ, ਪਰ ਇਹਨਾਂ ਨੇ ਐਲਾਨੀਆਂ ਕਿਹਾ, ਕੋਈ ਗੱਲ ਨਹੀਂ, ਅਸੀਂ ਜ਼ਿੰਦਗੀ ਦੀ ਕਿਤਾਬ ਪੜ੍ਹਾਂਗੇ, ਅਸੀਂ ਜੀਵਨ ਦਾ ਗ੍ਰੰਥ ਪੜ੍ਹਾਂਗੇ। ਔਰ ਗਜ਼ਬ ਦੀ ਗੱਲ ਇਹ, ਜੀਵਨ ਦੀ ਕਿਤਾਬ ਨੂੰ ਪੜ੍ਹ ਕੇ, ਜੀਵਨ ਦੇ ਗ੍ਰੰਥ ਨੂੰ ਪੜ੍ਹ ਕੇ ਬੜੇ ਵਡਮੁੱਲੇ ਰਤਨ ਕਬੀਰ ਨੇ ਜਗਤ ਦੇ ਸਾਹਮਣੇ ਰੱਖੇ, ਕਿਸੇ ਵਿਦਿਆਲੇ ਤੋਂ ਨਹੀਂ ਪੜ੍ਹੇ ਨਾ ਪੜ੍ਹਾਏ ਜਾ ਸਕਦੇ ਸਨ। ਜੀਵਨ ਦੇ ਮੰਦਰ ਦੇ ਚੋਂ ਹੀ ਪ੍ਰਭੂ ਦੀ ਝਲਕ ਵੇਖੀ ਔਰ ਉਸੇ ਦਾ ਐਲਾਨੀਆ ਜ਼ਿਕਰ ਵੀ ਕਰ ਦਿੱਤਾ, ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਆਵਰ ਨਾ ਦੇਖਾ। ਤੋ ਇਸ ਤਰ੍ਹਾਂ ਕਬੀਰ ਦੇ ਨਾਲ ਭਗਤੀ ਦੀ ਲਹਿਰ ਦਾ ਜਨਮ ਹੋਇਆ, ਔਰ ਉਸ ਸਮੇਂ ਵਿੱਚ ਬਹੁਤ ਸਾਰੇ ਭਗਤ ਇਸ ਦੇਸ਼ ਵਿੱਚ ਪੈਦਾ ਹੋਏ। ਖਾਸ ਖਾਸ ਕਰਕੇ ਉਹਨਾਂ ਨੂੰ ਬੜੀ ਪ੍ਰੇਰਨਾ ਮਿਲੀ ਜਿਨ੍ਹਾਂ ਲਈ ਮੰਦਰਾਂ ਦੇ ਦਰਵਾਜ਼ੇ ਬੰਦ ਸਨ, ਵਿਦਿਆਲਿਆਂ ਦੇ ਦਰਵਾਜ਼ੇ ਬੰਦ ਸਨ। ਇਹਨਾਂ ਨੂੰ ਸ਼ੂਦਰ ਆਖਿਆ ਜਾਂਦਾ ਸੀ। ਕਬੀਰ ਤੋਂ ਤਕਵੀਅਤ ਮਿਲੀ, ਕਬੀਰ ਤੋਂ ਸ਼ਕਤੀ ਮਿਲੀ, ਕੋਈ ਗੱਲ ਨਹੀਂ, ਬੰਦ ਨੇ ਦਰਵਾਜ਼ੇ ਮੰਦਰਾਂ ਦੇ ਬੰਦ ਸਹੀ, ਜੀਵਨ ਦੇ ਮੰਦਰ ਦੇ ਦਰਵਾਜ਼ੇ ਖੋਲ੍ਹੋ, ਹਿਰਦੇ ਦੇ ਕਪਾਟ ਖੋਲ੍ਹੋ, ਪ੍ਰਭੂ ਉੱਥੋਂ ਹੀ ਮਿਲੇਗਾ। ਕੋਈ ਗੱਲ ਨਹੀਂ, ਇਹ ਸ਼ਾਸਤਰ ਨਹੀਂ ਪੜ੍ਹਨ ਦਿੰਦੇ, ਨਹੀਂ ਪੜ੍ਹਾਉਂਦੇ। ਕੋਈ ਗੱਲ ਨਹੀਂ, ਇਹ ਉਪਨਿਸ਼ਦਾਂ ਨਹੀਂ ਪੜ੍ਹਨ ਦਿੰਦੇ, ਨਹੀਂ ਪੜ੍ਹਾਉਂਦੇ। ਜੀਵਨ ਦੀ ਕਿਤਾਬ ਪੜ੍ਹਾਂਗੇ, ਜ਼ਿੰਦਗੀ ਦੀ ਪੋਥੀ ਪੜ੍ਹਾਂਗੇ। ਇਹਨਾਂ ਸਾਰੇ ਭਗਤਾਂ ਨੂੰ ਨਾ ਪੜ੍ਹਾਇਆ ਗਿਆ ਨਾ ਇਹ ਪੜ੍ਹੇ ਨੇ, ਜ਼ਿੰਦਗੀ ਦੀ ਕਿਤਾਬ ਨੂੰ ਪੜ੍ਹ ਕੇ ਬਹੁਤ ਵਡਮੁੱਲੇ ਰਤਨ ਇਹਨਾਂ ਨੂੰ ਪ੍ਰਾਪਤ ਹੋਏ ਨੇ ਔਰ ਸਾਹਮਣੇ ਰੱਖੇ ਨੇ। ਉਹ ਜਿਹੜੇ ਸ਼ਾਸਤਰ ਵੇਦ ਸਨ, ਉਹਨਾਂ ਲਈ ਤਾਂ ਇੱਕ ਨਿਯਮ ਬਣਾ ਦਿੱਤਾ ਗਿਆ, ਬ੍ਰਾਹਮਣ ਪੜ੍ਹ ਸਕਦਾ, ਬ੍ਰਾਹਮਣ ਹੀ ਪੜ੍ਹਾ ਸਕਦਾ, ਦੂਜਾ ਨਹੀਂ। ਪਰ ਇਹਨਾਂ ਨੇ ਜ਼ਿੰਦਗੀ ਦੀ ਕਿਤਾਬ ਦੇ ਚੋਂ ਜਿਹੜੇ ਵਡਮੁੱਲੇ ਰਤਨ ਲੱਭੇ ਹੈ, ਸਭ ਨੂੰ ਸੁਣਾਏ, ਕੋਈ ਵੀ ਸੁਣੋ, ਕੋਈ ਵੀ ਪੜ੍ਹੋ। ਤੋ ਇਸ ਤਰੀਕੇ ਨਾਲ ਕਬੀਰ ਅਛੂਤੇ ਨੇ, ਕਬੀਰ ਇਸ ਸ਼ੈਲੀ ਦੇ ਜਨਮਦਾਤਾ ਨੇ, ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਵੀ ਭਗਤਾਂ ਦੇ 'ਚੋਂ ਸਿਰਮੌਰ ਸ਼੍ਰੇਣੀ ਦੇ 'ਚ ਬੈਠੇ ਨੇ। ਇਹਨਾਂ ਦਾ ਅੱਜ ਦਾ ਇਹ ਪਾਵਨ ਪਵਿੱਤਰ ਵਾਕ ਭਾਵੇਂ ਬੜੇ ਸਾਦੇ ਅਤੇ ਸਰਲ ਅਲਫਾਜ਼ ਨੇ, ਪਰ ਇਸ ਦੇ 'ਚ ਜੀਵਨ ਦਾ, ਸੰਸਾਰ ਦਾ, ਕਰਤਾਰ ਦਾ ਬਹੁਤ ਵੱਡਮੁੱਲਾ ਗਿਆਨ ਹੈ। ਮਨੁੱਖ ਦੀ ਹੋਂਦ ਪਰਿਪੂਰਨ ਪਰਮਾਤਮਾ ਨੇ ਐਸੀ ਬਣਾਈ ਹੈ, ਇਸ ਦਾ ਅੱਧਾ ਜੀਵਨ ਬਾਹਰ ਹੈ, ਅੱਧਾ ਅੰਦਰ ਹੈ। ਇਸ ਨੂੰ ਮੈਂ ਥੋੜ੍ਹਾ ਦੁਹਰਾ ਕੇ ਫਿਰ ਸ਼ਬਦ ਦੇ ਭਾਵ ਅਤੇ ਅਕਸ਼ਰਾਂ ਨੂੰ ਲਵਾਂਗੇ। ਬਾਹਰ ਪਵਨ ਹੈ, ਜੀਵਨ ਦੇ ਵਿੱਚ ਵੀ ਪਵਨ ਹੈ, ਸਰੀਰ ਦੇ ਵਿੱਚ। ਬਾਹਰ ਪਵਨ ਨਾ ਚਲੇ ਸਾਰਾ ਸੰਸਾਰ ਮੁਰਦਾ ਹੋ ਜਾਏਗਾ, ਪਰ ਮੇਰੇ ਅੰਦਰ ਪਵਨ ਨਾ ਚਲੇ ਮੈਂ ਮੁਰਦਾ ਹੋ ਜਾਵਾਂਗਾ, ਸੰਸਾਰ 'ਤੇ ਚੱਲਦਾ ਰਹੇਗਾ। ਜੇ ਬਾਹਰ ਪਵਨ ਚੱਲਦੀ ਪਈ ਹੈ ਤਾਂ ਮੇਰੇ ਅੰਦਰ ਵੀ ਚੱਲਣੀ ਚਾਹੀਦੀ ਹੈ। ਬਾਹਰ ਚੱਲਦੀ ਹੋਈ ਪਵਨ ਬੰਦ ਹੋ ਜਾਏ, ਹੈ ਹੀ ਨਹੀਂ, ਸਾਰਾ ਸੰਸਾਰ ਮ੍ਰਿਤ ਹੋ ਜਾਏਗਾ, ਜੜ ਹੋ ਜਾਏਗਾ। ਪਰ ਮੇਰੇ ਅੰਦਰ ਸਵਾਸ ਨਹੀਂ ਚੱਲਦੇ, ਪਵਨ ਨਹੀਂ ਚੱਲਦੀ ਤਾਂ ਮੈਂ ਮੁਰਦਾ ਹੋ ਜਾਂਦਾ। ਮੁਰਦਮੀ ਹੈ ਅਗਰ ਪਵਨ ਨਾ ਚਲੇ, ਮੁਰਦਾਪਨ ਹੈ ਅਗਰ ਪਵਨ ਨਾ ਚਲੇ। ਪਾਣੀ ਬਾਹਰ ਸਾਗਰ ਦੇ 'ਚ ਹੈ, ਦਰਿਆਵਾਂ ਦੇ 'ਚ ਹੈ, ਜ਼ਮੀਨ ਦੇ ਥੱਲੇ ਹੈ, ਉੱਪਰ ਬੱਦਲ ਵੀ ਬਰਸਦੇ ਨੇ। ਠੀਕ ਹੈ, ਸਭ ਕੁਛ ਹੈ, ਪਰ ਮੇਰੇ ਇਸ ਜੀਵਨ ਸਾਗਰ ਦੇ 'ਚ ਵੀ ਪਾਣੀ ਹੋਣਾ ਚਾਹੀਦਾ, ਮੇਰੇ ਇਸ ਜ਼ਿੰਦਗੀ ਦੇ ਸਰੋਵਰ ਦੇ 'ਚ ਵੀ ਪਾਣੀ ਹੋਣਾ ਚਾਹੀਦਾ। ਸਾਗਰ ਸੁੱਕ ਜਾਏ, ਦਰਿਆ ਸੁੱਕ ਜਾਣ, ਜ਼ਮੀਨ ਦੇ ਥੱਲੋਂ ਪਾਣੀ ਨਾ ਮਿਲੇ, ਉੱਪਰੋਂ ਬੱਦਲ ਨਾ ਬਰਸਣ, ਅਤੇ ਸਾਗਰ ਸਾਰਾ ਸੁੱਕ ਜਾਏ, ਜ਼ਮੀਨ ਦਾ ਸਾਰਾ ਜੀਵਨ ਸੁੱਕ ਜਾਏਗਾ, ਖਤਮ। ਸਿਰਫ ਸਾਗਰ ਹੀ ਨਹੀਂ ਸੁੱਕਿਆ, ਸਾਰੇ ਹੀ ਸੁੱਕ ਗਏ, ਪਸ਼ੂ ਪਕਸ਼ੀ ਬਨਸਪਤੀ ਮਨੁੱਖ। ਤਾਂ ਨਿਰਾ ਸਾਗਰ ਦੇ 'ਚ ਹੀ ਪਾਣੀ ਨਹੀਂ ਚਾਹੀਦਾ, ਮੇਰੇ ਜੀਵਨ ਦੇ 'ਚ ਵੀ ਚਾਹੀਦਾ। ਨਿਰਾ ਦਰਿਆਵਾਂ ਦੇ 'ਚ ਪਾਣੀ ਦਾ ਵਹਾਅ ਨਾ ਹੋਵੇ, ਮੇਰੇ ਸਰੀਰ ਦੇ 'ਚ ਵੀ ਹੋਵੇ। ਨਿਰੇ ਬੱਦਲ ਹੀ ਨਾ ਬਰਸਦੇ ਰਹਿਣ, ਮੇਰੇ ਜੀਵਨ ਦੇ 'ਚ ਵੀ ਇਸਦੀ ਵਰਖਾ ਹੋਵੇ। ਇਸੇ ਤਰੀਕੇ ਨਾਲ ਅਸੀਂ ਦੇਖਦੇ ਹਾਂ, ਬਾਹਰ ਸੂਰਜ ਬੁੱਝ ਜਾਏ ਸਾਰਾ ਜੀਵਨ ਬੁੱਝ ਜਾਏਗਾ। ਪੰਛੀ ਬੁੱਝ ਜਾਣਗੇ, ਪਸ਼ੂ ਬੁੱਝ ਜਾਣਗੇ, ਬਨਸਪਤੀ ਬੁੱਝ ਜਾਏ, ਮਨੁੱਖ ਵੀ ਬੁੱਝ ਜਾਏਗਾ। ਇਹ ਦੋ ਦੀਵੇ ਅੱਖਾਂ ਬੁੱਝ ਜਾਣਗੀਆਂ। ਅਗਰ ਬਾਹਰੋਂ ਸੂਰਜ ਬੁੱਝ ਗਿਆ, ਸਾਰਾ ਜੀਵਨ ਬੁੱਝ ਜਾਏਗਾ। ਬਾਹਰ ਸੂਰਜ ਬੁੱਝ ਜਾਏ, ਅੰਧੇਰਾ ਹੋ ਜਾਏਗਾ, ਸਾਰਾ ਜੀਵਨ ਅੰਧਕਾਰ ਹੋ ਜਾਏਗਾ, ਕੁਛ ਵੀ ਨਹੀਂ ਰਹੇਗਾ, ਕੁਛ ਵੀ ਨਹੀਂ ਰਹੇਗਾ। ਠੀਕ ਹੈ, ਇਤਨਾ ਵਿਸ਼ਾਲ ਸੂਰਜ ਬਾਹਰ ਚਾਹੀਦਾ ਹੈ, ਪਰ ਉਹਦੀ ਅੰਸ਼ ਮੇਰੇ ਸਰੀਰ ਦੇ 'ਚ ਵੀ ਚਾਹੀਦੀ ਹੈ। ਬਾਹਰ ਸੂਰਜ ਠੰਡਾ ਪੈ ਜਾਏ ਤਾਂ ਬ੍ਰਹਿਮੰਡ ਠੰਡਾ ਪੈ ਜਾਏਗਾ, ਅੰਦਰ ਜਠਰ ਅਗਨੀ ਠੰਡੀ ਪੈ ਗਈ ਤਾਂ ਮੈਂ ਠੰਡਾ ਹੋ ਜਾਵਾਂਗਾ, ਖਤਮ। ਪਤਾ ਮੁਰਦੇ ਦੀ ਪਹਿਚਾਣ ਕੀ ਹੁੰਦੀ ਹੈ? ਕਹਿੰਦੇ ਨੇ ਹੱਥ ਪੈਰ ਠੰਡੇ ਹੋ ਗਏ ਅਤੇ ਠੰਡਾ ਹੋ ਗਿਆ। ਸੂਰਜ ਠੰਡਾ ਹੋ ਗਿਆ ਤਾਂ ਬ੍ਰਹਿਮੰਡ ਮੁਰਦਾ ਹੋ ਜਾਏਗਾ, ਔਰ ਮੇਰੇ ਅੰਦਰ ਜਠਰ ਅਗਨੀ ਠੰਡੀ ਹੋ ਗਈ ਤਾਂ ਫਿਰ ਮੈਂ ਠੰਡਾ ਹੋ ਜਾਵਾਂ। ਬਾਹਰ ਅਗਨ ਹੈ, ਅੰਦਰ ਅਗਨ ਹੈ, ਬਾਹਰ ਪਵਨ ਹੈ, ਅੰਦਰ ਪਵਨ ਹੈ, ਬਾਹਰ ਪਾਣੀ ਹੈ, ਅੰਦਰ ਪਾਣੀ ਹੈ। ਇਸ ਤੋਂ ਇੱਕ ਗੱਲ ਸਪਸ਼ਟ ਹੋ ਗਈ, ਜ਼ਿੰਦਗੀ ਬਾਹਰ ਹੈ, ਜ਼ਿੰਦਗੀ ਅੰਦਰ ਹੈ। ਜੀਵਨ ਬਾਹਰ ਹੈ, ਜੀਵਨ ਅੰਦਰ ਹੈ। ਅੰਦਰ ਦਾ ਜੀਵਨ ਨਾ ਪ੍ਰਾਪਤ ਹੋਵੇ ਤਾਂ ਮਨੁੱਖ ਅੰਦਰੋਂ ਮੁਰਦਾ ਹੋ ਜਾਂਦਾ ਹੈ। ਕਿਸੇ ਨੂੰ ਮੁਰਦਾਪਨ ਕਿਹਾ? ਮੇਰੇ ਪਾਤਸ਼ਾਹ ਨੇ ਆਖਾਂ ਜੀਵਾਂ ਬਿਸਰੇ ਮਰ ਜਾਂ। ਮਰਣੰਗ ਬਿਸਰੰਗ ਗੋਬਿੰਦੇ, ਜੀਵਣੰਗ ਹਰ ਨਾਮ ਧਿਆਵਣ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੇ ਕੋਏ। ਅੰਦਰ ਪ੍ਰਭੂ ਦਾ ਚਿੰਤਨ ਨਹੀਂ ਤਾਂ ਫਿਰ ਮੈਂ ਅੰਦਰੋਂ ਦੁਖੀ ਹੋ ਜਾਵਾਂਗਾ। ਬਾਹਰ ਦਾ ਸਾਰਾ ਜੀਵਨ ਪਦਾਰਥਾਂ ਦਾ ਹੈ ਅਤੇ ਪਦਾਰਥ ਸਾਰੇ ਦਾ ਸਾਰਾ ਧਨ ਆਸ਼ਰਿਤ ਹੈ। ਇੱਕ ਇੱਕ ਵਿਚਾਰ ਨੂੰ ਬੜੇ ਗਹਿਰਾਈ ਨਾਲ ਸੁਣਨਾ। ਅੰਦਰ ਦੇ ਸਾਰੇ ਦੈਵੀ ਗੁਣ ਰਸ ਅਤੇ ਆਨੰਦ ਪਰਮਾਤਮਾ ਆਸ਼ਰਿਤ ਨੇ। ਬਾਹਰ ਦੇ ਸਾਰੇ ਪਦਾਰਥ, ਮੈਨੂੰ ਚੰਗਾ ਮਕਾਨ ਚਾਹੀਦਾ, ਧਨ ਤੋਂ ਬਿਨਾਂ ਤਾਂ ਨਹੀਂ ਲੱਭੇਗਾ। ਮੈਨੂੰ ਚੰਗੇ ਕੱਪੜੇ ਪਹਿਨਣ ਨੂੰ ਚਾਹੀਦੇ ਨੇ, ਪੈਸਿਆਂ ਤੋਂ ਬਿਨਾਂ ਤਾਂ ਨਹੀਂ ਲੱਭਦੇ। ਮੈਨੂੰ ਦੂਰ ਦਰਾਜ ਦੀ ਮੁਸਾਫਰਤ ਤੈਅ ਕਰਨ ਵਾਸਤੇ ਸਾਈਕਲ, ਮੋਟਰਸਾਈਕਲ, ਕਾਰ ਚਾਹੀਦੀ ਹੈ, ਪੈਸਿਆਂ ਤੋਂ ਬਿਨਾਂ ਤਾਂ ਨਹੀਂ ਲੱਭਣੇ, ਧਨ ਤੋਂ ਬਿਨਾਂ ਤਾਂ ਨਹੀਂ ਲੱਭਣੇ। ਫਿਰ ਮੈਨੂੰ ਇਸ ਤਨ ਦੀ ਭੁੱਖ ਮਿਟਾਉਣ ਵਾਸਤੇ ਭੋਜਨ ਚਾਹੀਦਾ ਹੈ, ਅੰਨ ਚਾਹੀਦਾ ਹੈ, ਸਾਗ ਸਬਜ਼ੀ ਚਾਹੀਦੀ ਹੈ, ਘਿਓ ਚਾਹੀਦਾ ਹੈ, ਦਾਲ ਚਾਹੀਦਾ ਹੈ, ਧਨ ਤੋਂ ਬਿਨਾਂ ਤਾਂ ਨਹੀਂ ਲੱਭਣਾ। ਸੰਸਾਰ ਦੀ ਕੋਈ ਚੀਜ਼ ਧਨ ਤੋਂ ਬਿਨਾਂ ਨਹੀਂ ਲੱਭਦੀ, ਨਹੀਂ ਲੱਭਦੀ। ਜਾਂ ਮੈਨੂੰ ਕਹਿਣ ਦੇਣਾ, ਬਾਹਰ ਦਾ ਭਗਵਾਨ ਧਨ ਹੈ, ਅੰਦਰ ਦਾ ਭਗਵਾਨ ਧਰਮ ਹੈ। ਬਾਹਰੋਂ ਸਾਰਾ ਜੀਵਨ ਮੁਰਦਾ ਹੋ ਜਾਏਗਾ ਅਗਰ ਧਨ ਨਹੀਂ ਹੈ, ਨਹੀਂ ਹੈ, ਕੁਛ ਵੀ ਨਹੀਂ ਹੋਵੇਗਾ। ਹਿੰਦੂ ਵੀਰਾਂ ਨੇ ਤਾਂ ਇੱਕ ਮਿੱਥ ਬਣਾਈ ਹੋਈ ਹੈ, ਲਕਸ਼ਮੀ ਨਾਰਾਇਣ, ਗਰਦਵ ਦੀ ਗੱਲ ਲਕਸ਼ਮੀ ਨੂੰ ਪਹਿਲੇ ਰੱਖਿਆ, ਨਾਰਾਇਣ ਨੂੰ ਬਾਅਦ ਵਿੱਚ, ਬਾਹਰ ਦਾ ਜੀਵਨ ਪਹਿਲੇ, ਇਹਨੂੰ ਪਹਿਲੇ ਪਹਿਲ ਦਿੱਤੀ ਹੋਈ ਹੈ। ਕਿਉਂ? ਕਬੀਰ ਵੀ ਪਹਿਲ ਦਿੰਦੇ ਨੇ, ਭੁੱਖੇ ਭਗਤ ਨ ਕੀਜੇ ਯੇ ਮਾਲਾ ਆਪਣੀ ਲੀਜੇ। ਇਹ ਪ੍ਰਭੂ ਭਗਤੀ ਤੇਰੀ ਤਾਂ ਹੋਵੇਗੀ ਪਹਿਲੇ ਭੋਜਨ, ਪਹਿਲੇ ਭੋਜਨ, ਪਹਿਲੇ ਪੇਟ ਦੇ ਵਿੱਚ ਭੋਜਨ, ਪਹਿਲੇ ਲਕਸ਼ਮੀ। ਇੰਝ ਕਹਿ ਲਓ, ਲਕਸ਼ਮੀ ਹੀ ਭੋਜਨ ਹੈ, ਲਕਸ਼ਮੀ ਹੀ ਕੱਪੜੇ ਨੇ, ਲਕਸ਼ਮੀ ਹੀ ਮਕਾਨ ਹੈ, ਲਕਸ਼ਮੀ ਹੀ ਪਦਾਰਥ ਹੈ, ਲਕਸ਼ਮੀ ਹੀ ਸਾਰਾ ਸਾਜ਼ੋ ਸਮਾਨ ਹੈ। ਲਕਸ਼ਮੀ, ਲਕਸ਼ਮੀ, ਲਕਸ਼ਮੀ ਨਾਰਾਇਣ, ਅੰਦਰ ਦਾ ਸਾਰਾ ਆਨੰਦ ਨਾਰਾਇਣ ਤੋਂ ਬਿਨਾਂ ਨਹੀਂ ਹੋਵੇਗਾ। ਬਾਹਰ ਦੀ ਸਾਰੀ ਉਪਲਬਧੀ ਅਤੇ ਸੁੱਖ ਲਕਸ਼ਮੀ ਤੋਂ ਬਿਨਾਂ ਨਹੀਂ ਆਉਣਗੇ। ਨਾਰਾਇਣ ਦੇ ਨਾਲ ਹੀ ਲਕਸ਼ਮੀ ਨੂੰ ਖੜਾ ਕਰ ਦਿੱਤਾ। ਅਤੇ ਕਈਆਂ ਮੂਰਖਾਂ ਨੇ ਤਾਂ ਇੰਝ ਕੀਤਾ, ਨਾਰਾਇਣ ਨੂੰ ਹਟਾ ਹੀ ਦਿੱਤਾ, ਲਕਸ਼ਮੀ ਲਕਸ਼ਮੀ ਰੱਖ ਲਈਏ, ਇਹ ਹੀ ਠੀਕ ਹੈ। ਦੁਕਾਨਾਂ 'ਤੇ ਦੇਖਿਆ ਮੈਂ ਕਈਆਂ ਦੇ, ਲਕਸ਼ਮੀ ਹੈ, ਨਾਰਾਇਣ ਹਟਾ ਦਿੱਤਾ। ਕਈਆਂ ਦੇ ਘਰਾਂ 'ਚ ਵੀ ਦੇਖੀ, ਧਨਾਡਾਂ ਦੇ ਘਰਾਂ 'ਚ ਹੱਦ ਹੋ ਗਈ, ਨਾਰਾਇਣ ਕੋਈ ਨਹੀਂ, ਲਕਸ਼ਮੀ ਲਕਸ਼ਮੀ। ਇਹ ਸਿਰਫ ਪ੍ਰਤਕਸ਼ ਰੂਪ ਦੇ ਵਿੱਚ, ਦਿਖਾਵੇ ਦੇ ਰੂਪ ਵਿੱਚ ਹਟਾਇਆ ਨਹੀਂ, ਇਹ ਅੰਦਰੋਂ ਵੀ ਲਕਸ਼ਮੀ ਦੇ ਪੁਜਾਰੀ ਨੇ, ਨਾਰਾਇਣ ਦੇ ਪੁਜਾਰੀ ਨਹੀਂ। ਨਾਰਾਇਣ ਦਾ ਪੁਜਾਰੀ ਤਾਂ ਕੋਈ ਕਰੋੜਾਂ 'ਚ ਇੱਕ ਅੱਧ ਹੋਵੇਗਾ, ਸਭ ਲਕਸ਼ਮੀ ਪੂਜਕ ਨੇ, ਸਭ ਲਕਸ਼ਮੀ ਦੇ ਪੁਜਾਰੀ ਨੇ। ਹੁਣ ਧਿਆਨ ਨਾਲ ਸੁਣਨਾ, ਬਾਹਰ ਮੁਖੀ ਮਨੁੱਖ ਜਿਹਨੇ ਅਜੇ ਅੰਦਰ ਜਾਤ ਨਹੀਂ ਮਾਰੀ, ਲਕਸ਼ਮੀ ਦਾ ਪੁਜਾਰੀ ਹੈ, ਨਾਰਾਇਣ ਦਾ ਪੁਜਾਰੀ ਨਹੀਂ ਹੈ, ਲਕਸ਼ਮੀ ਪੂਜਕ ਹੈ। ਨਿੰਦਾ ਨਹੀਂ ਹੈ ਲਕਸ਼ਮੀ ਦੀ, ਨਾਰਾਇਣ ਦੇ ਨਾਲ ਹੈ, ਪ੍ਰਭੂ ਨੇ ਐਸਾ ਸਿਲਸਿਲਾ ਬਣਾਇਆ। लेकिन मैं अर्ज करा लक्ष्मी सिर्फ बाहर दियां लोड़ां दी पूर्ति कर दी है, अंदर दी नहीं। ते पता है हुण मैनू बाहर नौजवान की कहिंदे ने, इस देश दे च वी विचरदे आ, कहिंदे ने गैन जी बस सानू बाहर दा ही जीवन चाहिए, अंदर दी गल छड्डो छड्डो, की लेना अंदर तो। चंगा मकान होना चाहिए, चंगे कपड़े होने चाहिए, चंगा खान पान होना चाहिए, चंगा रहन सहन होना चाहिए, सोसाइटी च नाम बनता, बाकी की करना। जैसे जैसे बार मुखी जिंदगी दे बहुत रौनक होती जा रही है, वैसे वैसे धार्मिक मंदिर उजड़ते जा रहे हैं, उजड़ते जा रहे। जैसे जैसे बार मुखी जिंदगी च बहुत रौनक होती जा रही है, वैसे वैसे मंदिर बेरौनक हो रहे हैं। बेशतर गुरुद्वारिया इतवार वाले दिन चार बंदे आते ने, वो भी 10-11 बजे आसा दीवार लगती, अमृत वेले कोई नहीं। धन कमाण वास्ते मनुख दे कोल हर तरह का समा है, जे रात की ड्यूटी है तो राती भी देनी है, तो जे अमृत वेले धन का लाभ हो सकता है तो अमृत वेले भी उठना है, उठते हैं, ड्यूटी अमृत वेले दी है। सारे डेरिया वाले सारे जो दुध सप्लाई करते हैं ये 3 बजे उठते हैं, ताकि 5-6 बजे तक दुध सप्लाई कर सकन। बाहर देशां दे ते सारी रात बोतलां दुध दियां भरदे ने, फिर अमृत वेले सप्लाई कर दे। धन कमाना है सारी रात जागया जा सकता है, अमृत वेले भी जागया जा सकता है, सारा दिन भी मेहनत कीती जा सकती है। धर्म कमाना है तो अमृत वेले दे 2 घंटे भी कोई नहीं है, समय का दसवंध भी कोई नहीं है। जैसे जैसे मनुख ने इसे ते ही जोर दिता है बाहर दे जीवन ते, वैसे वैसे लक्ष्मी भगवान बन गई है ते नारायण बेमैनी हो गए, वो ते हटा दिता गया। मैं अक्सर अर्ज करदा हुंना, देश दा सब तो वड्डा त्यौहार है दिवाली। हिंदू मनांदे न, जैनी मनांदे न, बोधी मनांदे न, सिख मनांदे न, इक्को एक त्यौहार है जो ये चारे मुखी धर्म जो इस देश दे ने मनांदे ने। हिंदू मनांदे ने, जैन मनांदे ने, बौद्ध मनांदे ने, सिख मनांदे ने। खुशकिस्मती उस दिहाड़े नाल चारां दा धार्मिक संबंध जुड़िया होया, चारियां दा कुछ ना कुछ इतिहास है उस नाल। दिवाली इतनी महान हो गई, गरीब तो गरीब मनुख भी दीवे जलांदा है, घर नूं सजांदा है, साफ सुथरा करदा है। पर दिवाली वाले दिन 80% इस देश की आबादी सब तो वड्डा धर्म लक्ष्मी पूजन करता है, नारायण की पूजा नहीं करता। लक्ष्मी पूजन, धन की पूजा। नास्तिक तो नास्तिक मनुख भी धन की पूजा नहीं करता, धन की वरतों करता है, धन की पूजा, लक्ष्मी की पूजा। चांदी के रुपए रखे जाएंगे दुध नाल धो के, फिर उन्होंने अगों पाठ किया जाएगा, रुपया पाठ सुनाया जाएगा, फिर मत्था टेकणगे, फिर केसर का तिलक भी लाएंगे, फिर फुल भी रखणगे, रुपए पूजे जाते हैं उस दिन, पैसा पूजा जाता है, धन पूजा जाता है। उदा मुख कारण है बार दा सारा जीवन धन आश्रित है, धन भगवान है, ਤੇ ਬਾਹਰ ਮੁਖੀ ਮਨੁੱਖ ਜੋ ਜਿਵਦਾ ਹੀ ਬਾਹਰ ਪਏ, ਅੰਦਰ ਦੀ ਕੋਈ ਸਮਝ ਨਹੀਂ, ਅੰਦਰ ਦੀ ਕੋਈ ਤੜਪ ਨਹੀਂ, ਉਹਦੇ ਲਈ ਫਿਰ ਧਨ ਭਗਵਾਨ ਹੈ। ਉਹ ਫਿਰ ਧਨ ਦੀ ਖਾਤਰ ਦੇਸ਼ ਨੂੰ ਵੇਚ ਸਕਦਾ ਹੈ, ਕੌਮ ਨੂੰ ਵੇਚ ਸਕਦਾ ਹੈ, ਧਰਮ ਨੂੰ ਵੇਚ ਸਕਦਾ ਹੈ, ਅਣਖ ਨੂੰ ਵੇਚ ਸਕਦਾ ਹੈ, ਗੁਸਤਾਖੀ ਮਾਫ ਕਲਾ ਨੂੰ ਵੇਚ ਸਕਦਾ ਹੈ, ਗਿਆਨ ਨੂੰ ਵੇਚ ਸਕਦਾ ਹੈ, ਦਿਮਾਗ ਨੂੰ ਵੇਚ ਸਕਦਾ ਹੈ, ਵੈਸ਼ੀ ਆਪਣਾ ਤਨ ਤੱਕ ਵੇਚਦੀ ਹੈ, ਅਸਮਤ ਵੇਚਦੀ ਹੈ ਧਨ ਦੀ ਖਾਤਰ। ਇਤਨਾ ਮਹਾਨ ਹੋ ਗਿਆ ਧਨ, ਵੇਚਣੀਏ ਅਸਮਤ, ਵੇਚਣੀਏ ਕਲਾ, ਵੇਚਣਾ ਹੈ ਗਿਆਨ, ਵੇਚਣਾ ਹੈ ਦਿਮਾਗ, ਵੇਚਣਾ ਹੈ ਜਿਸਮ, ਵੇਚਣਾ ਹੈ ਧਰਮ, ਵੇਚਣਾ ਹੈ ਪਾਠ, ਵੇਚਣਾ ਹੈ ਕੀਰਤਨ, ਵੇਚਣੀਏ ਕਥਾ। ਕਹਿਣ ਦੇਣਾ ਮੈਨੂੰ, ਚਲੋ ਆ ਗਈ ਇਹ ਗੱਲ। ਕੀਤੇ ਕਿਤਾਏ ਪਾਠ ਮਿਲਦੇ ਨੇ, ਪੈਸੇ ਦੇ ਉਹ ਪਾਠ ਹੋ ਗਿਆ, ਅਰਦਾਸ ਕਰ ਦੇਣਗੇ। ਜਪੇ ਜਪਾਏ ਪਾਠ ਮਿਲਦੇ ਨੇ, ਵਿਕਦਾ ਹੈ ਪਾਠ, ਵਿਕਦਾ ਹੈ ਕੀਰਤਨ, ਵਿਕਦੀ ਹੈ ਕਥਾ, ਵਿਕਦੀ ਹੈ ਪੂਜਾ, ਵਿਕਦੀ ਹੈ ਕੌਮ, ਵਿਕਦਾ ਹੈ ਧਰਮ, ਵਿਕਦਾ ਹੈ ਗਿਆਨ, ਵਿਕਦੀ ਹੈ ਕਲਾ, ਵਿਕਦਾ ਹੈ ਦਿਮਾਗ, ਵਿਕਦਾ ਹੈ ਜਿਸਮ। ਕੋਈ ਧਨ ਦੇਣ ਵਾਲਾ ਹੋਵੇ, ਜਿਤਨਾ ਸਾਨੂੰ ਮੁੱਲ ਚਾਹੀਦਾ ਹੈ, ਅਸੀਂ ਵੇਚਣ ਨੂੰ ਤਿਆਰ, ਵੇਚ ਦਿਆਂਗੇ ਕੌਮ ਨੂੰ ਵੀ, ਵੇਚ ਦਿਆਂਗੇ ਦੇਸ਼ ਨੂੰ ਵੀ। ਜੈ ਚੰਦ ਨੇ ਇਸ ਦੇਸ਼ ਨੂੰ ਵੇਚ ਹੀ ਦਿੱਤਾ ਸੀ, ਗੌਰੀ ਨੂੰ ਲਿਆਇਆ ਸੀ ਕਾਬਲ ਤੋਂ। ਕਿਤਨੇ ਲੋਕਾਂ ਨੇ ਇਸ ਦੇਸ਼ ਨੂੰ ਵੇਚੇ ਆਉਣਾ ਅੱਜ ਤੱਕ, ਕਿਤਨੇ ਮਨੁੱਖਾਂ ਨੇ ਕੌਮਾਂ ਨੂੰ ਵੇਚੇ ਆਉਣਾ, ਕੌਮ ਨੂੰ, ਕਿਤਨੇ ਆਪਣੀ ਅਣਖ ਵੇਚਦੇ ਨੇ, ਆਪਣੀ ਖੁਦਦਾਰੀ ਵੇਚਦੇ ਨੇ। ਕਿਤਨੇ ਆਪਣਾ ਧਰਮ ਇਮਾਨ ਵੇਚਦੇ ਨੇ, ਕਰਮ ਵੇਚਦੇ ਨੇ, ਪੂਜਾ ਵੇਚਦੇ ਨੇ, ਪਾਠ ਵੇਚਦੇ ਨੇ। ਇਸ ਕਥਾ ਦਾ ਮੈਂ ਤੁਹਾਡੇ ਕੋਲੋਂ ਮੁੱਲ ਮੰਗ ਲਵਾਂ, ਇਹ ਵਿਕਾਊ ਹੈ, ਇਹ ਵਸਤੂ ਹੈ। ਇਸ ਵਾਸਤੇ ਧਾਰਮਿਕ ਜਗ੍ਹਾ ਵਿੱਚ ਕੇਵਲ ਬੇਟਾ ਸੀ, ਨਜ਼ਰਾਨਾ ਸੀ, 90% ਹੁਣ ਨਜ਼ਰਾਨੇ ਨਹੀਂ, ਬੇਟੇ ਬੇਟਾ ਨਹੀਂ, ਮੁੱਲ ਤੌਰ। ਸ਼ਰਮ ਆ ਜਾਂਦੀ ਹੈ ਜਦ ਮੈਨੂੰ ਕਈ ਦਫ਼ਾ ਫੋਨਾਂ ਆਉਂਦੀਆਂ ਨੇ, ਗੈਨੇ ਜੀ ਫਲਾਣੇ ਪਿੰਡ ਸਮਾਗਮ ਹੈ, ਅਤੇ ਮੈਂ ਆਪਣੀ ਡਾਇਰੀ ਦੇਖਦਾ, ਠੀਕ ਟਾਈਮ ਹੁੰਦਾ ਤਾਂ ਮੈਂ ਹਾਂ ਕਰ ਦਿੰਦਾ, ਪਰ ਕਹਿੰਦੇ ਨੇ ਪਹਿਲੇ ਇਹ ਦੱਸੋ ਮੋਖ ਕੀ ਹੋਵੇਗਾ, ਮੁੱਲ ਕੀ ਹੋਵੇਗਾ। ਸ਼ਰਮ ਨਾਲ ਸਿਰ ਝੁਕ ਜਾਂਦਾ ਮੇਰਾ। ਉਹਨਾਂ ਨੂੰ ਮੈਂ ਕਹਿੰਦਾ ਹੁੰਦਾ, ਇਹ ਤਾਂ ਬੇਟਾ ਆਉਂਦੀ ਹੈ, ਮੁੱਲ 'ਤੇ ਨਹੀਂ ਆਉਂਦਾ, ਕੀਮਤ 'ਤੇ ਨਹੀਂ ਆਉਂਦੀ। ਅਗਰ ਪਰਮਾਤਮਾ ਦੀ ਕਥਾ ਦੀ ਵੀ ਕੀਮਤ ਹੋ ਸਕਦੀ ਹੈ, ਤਾਂ ਉਹ ਪਰਮਾਤਮਾ ਦੀ ਕਥਾ ਨਹੀਂ ਹੋਵੇਗੀ, ਕਿਸੇ ਮਨੁੱਖ ਦੀ ਕਥਾ ਹੋਵੇਗੀ, ਕਿਸੇ ਪਦਾਰਥ ਦੀ ਕਥਾ ਹੋਵੇਗੀ, ਪਰਮਾਤਮਾ ਦੀ ਨਹੀਂ ਹੋਵੇਗੀ। ਅਗਰ ਪਰਮਾਤਮਾ ਦਾ ਵੀ ਕੀਰਤਨ ਵਿਕ ਸਕਦਾ ਹੈ, ਹੈਰਾਨਗੀ ਆਉਂਦੀ ਹੈ, ਵਿਕਾਊ ਹੈ ਕੀਰਤਨ, ਵਿਕਾਊ ਹੈ ਕਥਾ, ਵਿਕਾਊ ਨੇ ਪਾਠ ਪੂਜਾ। ਅਣਖ ਮੁੱਲ ਢੰਗ ਦਾ ਮਿਲ ਜਾਏ ਅਤੇ ਵੇਚਣ ਦੀ ਸਮਰੱਥਾ ਕੋਲ ਹੋਵੇ ਹੱਥ 'ਚ, ਦੇਸ਼ ਨੂੰ ਵੀ ਵੇਚ ਦੇਣਾ, ਅਣਖ ਨੂੰ ਵੀ ਵੇਚ ਦੇਣਾ, ਕੌਮ ਨੂੰ ਵੀ ਵੇਚ ਦੇਣਾ, ਵੈਸ਼ੀਆ ਬਾਜ਼ਾਰ ਵਿੱਚ ਆਪਣੀ ਅਸਮਤ ਵੀ ਵੇਚਦੀ ਹੈ, ਇੱਜ਼ਤ ਵੀ ਵੇਚਦੀ ਹੈ, ਤਨ ਵੀ ਵੇਚਦੀ ਹੈ, ਵਿਕਾਊ ਹੈ ਮਾਲ, ਬਸ਼ਰਤੇ ਧਨ ਮਿਲਣਾ ਚਾਹੀਦਾ। ਹੈਰਾਨ ਹੋਇਆ ਇੱਕ ਜਗ੍ਹਾ ਮੈਂ, ਆਨੰਦ ਕਾਰਜ ਸੀ ਅਤੇ ਸਿਕਸ਼ਾ ਲਈ ਮੈਨੂੰ ਬੁਲਾਇਆ। ਮੈਂ ਕਿਹਾ ਹੁਣ ਮੇਰੀ ਆਤਮਾ ਇੱਥੇ ਨਹੀਂ ਮੰਨਦੀ ਕਿ ਗੁਰਮਤਿ ਦੀ ਸਿਕਸ਼ਾ ਦੀਕਸ਼ਾ ਦੇਹਾਂ। ਇਹ 27 ਸਾਲ ਦੀ ਬੱਚੀ, ਉਹ 62 ਸਾਲ ਦਾ ਬੰਦਾ ਲਾੜਾ ਬਣ ਕੇ ਆਇਆ, ਦੇਖਿਆ ਕਿ ਪਰ ਉਹ 62 ਸਾਲ ਦਾ ਕਰੋੜਾਂ ਪਤੀ, ਅਰਬਾਂ ਪਤੀ, ਪੈਸਾ ਦੇਖਿਆ, मैं कहे तो खरीदो फरोख्त हो रही है, ब्याह थोड़ी हो रहे है, ये ब्याह नहीं है। सारे चूंके चोटी दे धनाड़ सन, इन्ने अरबां पति नाल सारे धनाड़ आने सन, 15-20 बंदे। वो आपस में गल करन लगे, मुंह फट ज्ञानी नू कानू ले आए तुसी, और थोड़े ज्ञानी ने शिक्षा देने वास्ते बुला लो। एक कनेडा दी मैं थानू गल दसदा पिया, मैं वापस आ गया से, मैं कहने ऐ शिक्षा मैं नहीं देने, गुरमत दी शिक्षा दीक्षा इसते लागू नहीं होंदी। तो बोलते रहे, एक मुंह फट ज्ञानी आया सी, रस्म दी पूर्ति नहीं करदा सी, 62 साल दा लाड़ा, 27 साल दी बच्ची, और बच्ची खुशी नाल, जबरदस्ती नहीं सी मां बाप दी, उन्हें भी धन देखिया, महल देखे, 30-35 घर दे खड़ियां कारां देखियां, जमीनों जायदाद देखी, शानो शौकत देखी। मनुख अपना जिसम बेच सकता है, ईमान बेच सकता है, धर्म बेच सकता है, कौम बेच सकता है, देश बेच सकता है, बार ते धन भगवान है, ते धन नू सब कुछ अर्पण हो सकता है, इज्जत भी, मान मर्यादा भी, कौम भी, ते देश भी, असमत भी। हुण दूसरा मैं अर्ज करा, धन बेईमानी नाल भी लभ सकता है। इसे ही शब्द विच कबीर ने जिक्र किया, धन ठगियां नाल भी लभ सकता है, धन चलाकियां नाल भी लभ सकता है, धन पाप नाल भी लभ सकता है, पापा बाजो होवे ना इते होंदी नहीं, बहुता ही चाहिए तो फिर बहुते पाप ते करने पैणगे, नर ते करना पैगा। धन पाप नाल भी मिल सकता है, झूठ नाल भी मिल सकता है, फरेब नाल भी मिल सकता है, धक्केशाही नाल भी मिल सकता है, जबर नाल भी मिल सकता है, लुटके भी मिल सकता है, खोके भी मिल सकता है, चोरी नाल भी मिल सकता है। धर्म ना खोके मिलेगा, ना लुटके मिलेगा, ना चोरी नाल मिलेगा, ना ठगी नाल मिलेगा, इस तो सारे विपरीत। अपनी मानसिक दशा बनानी होवेगी, धन औगुणा करके भी मिल सकता है, धर्म औगुणा करके नहीं मिलेगा। धन पाप करके भी मिल सकता है, धर्म पाप करके नहीं मिलेगा। धन चोरी करके भी मिल सकता है, धर्म नहीं चुरा सकते। अगर किसी नूं धर्म की प्राप्ति हो जाए, यकीन जानो उस नूं भी कोई चोर नहीं चुरा सकता। जल नहीं डूबे, तस्कर नहीं लेवे, भाए न साके जाले। बार मेरे कोल चाहे कितना धन क्यों ना होवे, खतरा ते है बार, किधरे हड़ आ सकते ने, ते मेरी पक्की फसल बर्बाद हो सकती है, मेरा उच्चा सोना महल मकान ढेरी हो सकता है, किधरे गड़े पै सकते ने, पक्की फसल बर्बाद हो सकती है, किधरे कारोबार व्यापार दिज दिवालिया हो सकता है, किधरे कोई चुरा सकता है, किधरे कोई अग लग सकती है। बाहर ते सैकड़े खतरे ने, बड़े खतरे ने, पर जिसनू धर्म की दौलत प्राप्त हो जाती है, पहला एक ते चोरी का कोई खतरा नहीं, चोर दे हाथी उत्थे तक नहीं पहुँचते, क्यों इस धन नू चुराया ही नहीं जा सकता। दूसरा, इस धन नू अग भी नहीं साड़ सकते। तीसरा, इस धन दे उत्ते हकूमत टैक्स भी नहीं ला सकती किसी प्रकार का भी। बाहर धन वधेगा तो टैक्स भी वधेगा, इसते कर भी नहीं लगेगा। गुणा दी दौलत वधी जा रही है, पर कर मुक्त कोई कर नहीं, कोई टैक्स नहीं। लेकिन ये धर्म एक दौलत है, आनंद है, खेड़ा है, कि उस मनुख नूं पता ही नहीं चल सकता जिहदा सब कुछ बाहर ही है। बाहर मुखी मनुख धन दा पुजारी आउंदा है, अंतरमुखी मनुख धर्म दा पुजारी आउंदा। बाहर मुखी मनुख धर्म दा त्यागी आउंदा है, धन दा पुजारी आउंदा है। अंतरमुखी मनुख धर्म दा पुजारी आउंदा है, धन माया उहदी सेवा करदी है, दासी आउंदी है। माया दासी भगतां की कार कमावे। बार मुखी जिहड़ा मनुख है, चूंकि उसका मालिक भगवान ही धन है, धन है, लेकिन यह कहिंदा मैं धन का मालिक हाँ, मैं मकान का मालिक हाँ। कबीर कहिंदे ने ऐसी गल नहीं है। अगर धन चला जाए तो मनुख रोंदा है, मनुख किधरे चला जाए, खत्म हो जाए, धन नहीं रोंदा, मकान नहीं रोंदा, महल माड़ियां नहीं रोंदियां। कबीर ने तो साफ कह दिता है, खसम मरे तो नार ना रोवे। खसम भाई मैं मकान का मालिक हाँ, मैं इस धन संपदा का मालिक हाँ, मैं इस जमीन जायदाद का मालिक हाँ, मैं इस वस्तु का मालिक हाँ, खसम हाँ। पर कबीर कहते हैं खसम मरे, ये मालिक मर जाए, नार ना रोवे, ना मकान रोंदा है, ना जमीन रोंदी है, ना धन रोंदा है, नहीं रोंदा। क्यों? उस रखवारो औरो होवे, उनु सांभण वाला फौरन दूजा हो जांदा है, पुत्र हो जांदा है, पोतरा हो जांदा है, पड़पोतरा हो जांदा है, भरा हो जांदा है, भैणा हो जांदियां ने, नहीं कोई है तो गौरमेंट हो जाती है। ये जमीन खाली नहीं रहेगी, किसी ना किसी का कब्जा हो जाएगा। ये मकान निखसमा नहीं रहेगा, कोई ना कोई खसम हो जाएगा। एक खसम मरिया, दूजा, तीजा, चौथा। खसम मरे तो नार ना रोवे। कबीर खूब खोल देने इस गल नूं, मैं हुणे ही अर्ज कीती है, कबीर दे नाल इत्थे विचार दी नवी शैली दा जन्म होया, कबीर दे नाल ही भगती दी लहर दा जन्म होया। खसम मरे तो नार ना रोवे, उस रखवारो और ही होरे। रखवारे का होए विनाश, आगे नरक इया भोग बिलास। छोटी दे साइंटिस्ट, लॉयर, दार्शनिक, फिलोसफर, चिंतक सब धन तो प्रभावित ने, धर्म तो नहीं। ये भी मैं अर्ज करा, संत भी वो वड्डा मनिया जांदा जिहदियां बिल्डिंगां वड्डियां ने। दो चार डेरियां च मैं गया सी, हुण कुछ डेरेदार संकोच करन लग पए ने, ते उस तरह की गल नहीं करदे। एक डेरे जब मैं पहली दफा गया तो लै गए बड़े माण सन्मान नाल, पहले मैनू कमरे दिखाण लगे, ये सारे एयर कंडीशन ने। फिर आख्या गैनी जी, असी पेट्रोल पंप अंदर अपना बनाया है, 15 बसा ने 35 कारा ने, कौन रोज रोज बाल पेट्रोल लैन जाए, अंदर बनाया। जो साजो समान मैनू दिखाया, मैनू कहन लगे किस तरह लगया डेरा, मैं कह एक धनवान दा घर है, बड़ा चंगा है, एक धनाढ़ मनुख दा अस्थान है, बड़ा चंगा है। नक वट लई उन्हां सारिया ने, कहिंदा सी ते सुनिया सी तुसी मूँह फटो, वाकई मूँह फटो, मूँह ते ही कह दिता। ये संतां दा डेरा है, महापुरशां दा डेरा है, तुसी धनाढ़ दा घर कह रहे हो। मैं कह संतां दा घर है तो कोई समाधि लीन पुरश दे दर्शन कराने सन, कोई भजन दी गल करनी सी, कोई समाधि की गल करनी सी, कोई रब्बी गुण मैनू दिखाने सन। जिथे बैठ के लोकी साधना करते हैं उनको ओही गल करनी सी, तुसी मैनू कारां दिखाइया, पेट्रोल पंप दिखाया, एयर कंडीशन कमरे दिखाए ने, ये तो सब कुछ धनाढ़ दियां निशानियां ने। तो मैं ऐलानिया कहना एक धनवान का डेरा है, संत का डेरा नहीं है, नहीं है। एक संत धनवान का घर है, संत का घर नहीं है। बाहर दी सारी महिमा धन ते खड़ी है, ते धन दी निंदा नहीं है। मैं फिर अर्ज करा, अगर असी बाहर दे पानी दी निंदा की तो अंदर दा भी नहीं रहेगा, भोजन दी निंदा की तो फिर भजन भी नहीं कर सकांगे, धन दी अगर निंदा की तो फिर धर्म दी प्राप्ति नहीं कर सकांगे। गरीब मनुख है, तीन दिन दा भुखा है, उन्हों कहो वाहिगुरु वाहिगुरु जप, कहिंदा ये बाद विच करांगे, पहले रोटी दा मसला हल होवे। बाहर दा ये शरीरक जीवन धन आश्रित है, धन आश्रित है। धन दा लोभ चोर बना देंदा है, धर्म दा लोभ संत बना देंदा है। लोभ नू बदलना है, धन दा लोभ है इनू जरा बदल दे, इहदी थां बदल ले, धर्म दा लोभ पैदा कर। तुसी आखोगे धर्म दा भी लोभ आउंदा है, आउंदा है। धन गुरु अर्जन देव जी महाराज कहिंदे ने, हे प्रभु मैं हुण बड़ा लोभी हाँ, कोट करन दी जे प्रभ स्वामी, हर जस सुनिए अबनासी राम, तू मैनू दो कन दिते ने ते तेरी सिफ तो सलाह लखां थावां ते हो रही है। किधरे पाठ हो रहा है, किधरे पूजा हो रही है, किधरे जप हो रहा है, किधरे कथा हो रही है, किधरे कीर्तन हो रहा है। हे प्रभु सिर्फ दो कन तो दिते ने, इको जगह मैं सुन सकदा, मैं सारी जगह सुनना चाहना, सब जगह सुनना चाहना, मैनू करोड़ा कन दे। उस लंबे चौड़े शब्द च गुरु अर्जन देव जी कहिंदे ने, दो ही हाथ दिते ने, इको ही जगह सेवा कर सकदा, मैनू करोड़ा हाथ दे। कोट हस तेरी टहल कमावे, तो मैं तेरी टहल करा, तेरी सेवा करा। वो सिर्फ एको ही जबान दिती है, थक जाती है, कंठ भी थक जाता है। मैनू करोड़ा जबाना दे हे प्रभु, ताकि मैं जपदा ही रवा, जपदा ही रवा, जपदा ही रवा। भाई गुरदास भी कहिंदे ने, बड़े लोभी ने मेरे कन, बड़ा लोभ पैदा हो गया। सरवन दरिद्री सुन अमृत बचन प्रे, अचवत सुरत प्यास ना मिटाई है। जिवें धन दा भुखा धन तो नहीं रजदा, धन दा प्यासा मनुख उहदी प्यास नहीं बुझदी। धर्म बारे भी ऐसा है, माधो जल की प्यास ना जा। हे प्रभु ए तेरे जेड़ा नाम दा जल है, इन्ना रस है पींदा प्यास वधदी है, होर प्यास बड़ा लोभी हाँ मैं, प्यास मिटदी नहीं, होर जपण नू जी करदा है, होर जपण नू जी करदा है, होर जपण नू जी करदा है। ऐसे ऐसे मैनू अभ्यासी मिले ने इस जिंदगी देच, कहिंदे ने ज्ञानी जी रजे ते कोई नहीं, जप जप के करिए, क्यों ये जिहड़ा कंठ है कमबख्त थक गया, शरीर थक गया, ये घोड़ा थक गया नहीं चलता, आपां ते चलना चाहते हैं, और जपना चाहते हैं, और रस लेना चाहते हैं, पर की करिए हुण घोड़ा नहीं चलता, शरीर नहीं चलता। धन दा लोभी धन तो नहीं रजदा, सहस कठे लख कोट दावे, तृप्त ना आवे माया पाछे, तृप्ति नहीं आती, रजदा नहीं है। इत्थे सिकंदर वर्गे नहीं रजे ते बाकिया ने की रजना है, कोई नहीं रजदा। धन दा लोभ बेईमान बना देंदा है, धर्म दा लोभ मनुख नू भगवान जैसा बना देंदा है। इतनी मैं अर्ज कर दें। धन दा लोभ ठग बना देंदा है, चोर बना देंदा है, झूठा बना देंदा है, धर्म दा लोभ सतवादी बना देंदा है, गुणा दा सागर बना देंदा है, ज्ञान दा सागर बना देंदा है। लोभ चंगा है, सिर्फ उहदा टिकाणा बदलना है, बस इन्नी गल। धन दे लोभ विच बहुता जी रहे हैं, बहुत जी के तू देख लिया, हुण धर्म दा लोभ पैदा कर। धर्म दा लोभ शराफत नूं जन्म देवेगा, सच्चाई नूं जन्म देवेगा, ईमानदारी नूं जन्म देवेगा। धन दा लोभ बेईमानी नूं जन्म देवेगा। धन दा लोभ ही है बेईमान होवेगा, धन दा लोभ ही है ठग होवेगा, धन दा लोभ ही है मौका मिलिया ते चोर होवेगा। कल भी इस तरह का वाक आया सी गुरु नानक देव जी महाराज का, सारी दुनिया दे चोरी वध गई, क्योंकि सारी दुनिया दा भगवान ते धन है, लक्ष्मी है, नारायण ते है ही नहीं। तो लक्ष्मी ते चोर बना देवेगी, ठग बना देवेगी, बेईमान बना देवेगी। की होया राजनेतक है, की होया धार्मिक है, की होया आम समाजक मनुख है, चोरी हर पद्धर ते मौजूद है। धन दा लोभ चोर बना देगा, धन दा लोभ बेईमान बना देगा, धन दा लोभ कठोर बना देगा, ठग बना देगा। धर्म दा लोभ दयालु बना देवेगा, निर्वैर बना देगा, निर्भय बना देवेगा, आत्मदर्शी बना देवेगा, ज्ञान दा सागर बना देगा, गुणा दा सागर बना देगा। हुण मैं अर्ज करा, छल कपट करके धन ते कमाया जा सकदा है, छल कपट करके धर्म नहीं कमाया जा सकता। धर्म कमाना है तो पहले बैरूनी रूप विच ए छल कपट सारे सुटने पैंदे। कहिंदे ने ये हुण मिथ है या इतिहास है, ये ते कोई अनुभवी पुरुष जानदे होणगे, पर मैं पढ़िया कि शेरनी दा दुध सोने दे भांडे दे टिकदा है, किसे होर भांडे च नहीं, ना लोहे दे भांडे च, ना पित्तल दे, ना तांबे च, फट जांदा है। ऐसा मैं सुनिया, ऐसा मैं पढ़िया, ऐसा धर्म ग्रंथां दे जिक्र है। शेरनी दा दुध सिर्फ सोने दे भांडे दे च रहिंदा है, पित्तल दे भांडे च नहीं, तांबे दे भांडे दे च नहीं, लोहे दे भांडे दे च नहीं, मिट्टी दे भांडे च भी नहीं। सोने दा भांडा चाहिदा तां सही सलामत रहिंदा है। जद मैं इसनूं पढ़िया ते कुछ सोची पिया, मैं कह अवल ते शेरनी दा दुध कढ़ना ही बड़ा औखा, किहड़ा माई का लाल है जिहड़ा कढ़ेगा। ते फिर चलो कढ़न दे सफल भी हो गया तो भांडा सोने दा चाहिदा है, और किसे भांडे च रहिंदा नहीं। अवल ते कढ़ना बड़ा औखा है, ते जे किधरे शेरनी दा दुध ने चो लिया, कढ़ लिया, हुण रखण वास्ते बहुत वड्डा भांडा सोने दा चाहिदा, तां रहिंदा है। यकीन जाणो, अवल दे जीवन दे च प्रभु दे नाम नूं प्रगट करना ही बड़ा औखा है, बड़ा औखा है। आखण औखा साचा नाम, किस दी हिम्मत है जो करे। ते जे फिर प्रगट हो गया है ते संभालना बड़ा औखा है। मैं ऐसे ऐसे अभ्यासी देखे ने जिन्हां दी जिंदगी च प्रगट ते हो गया, संभाल ना सके। दो तीन सालां दी लगातार एक घटना वुलवरमटन दी, उत्थों दे लोकां नूं पता है, इंग्लैंड दा एक शहर वुलवरमटन, उत्थें दे स्थान दी भरी हुई कथा अजकल ईटीसी चैनल ते भी दिखा रहे हैं। उत्थे दी घटना है, जिहड़ा कैमरामैन भरन वास्ते गया सी ਨੀਤੂ ਸਿੰਘ ਉਹ ਵੀ ਉੱਥੇ ਮੌਜੂਦ ਸੀ। ਇੱਕ ਬੰਦਾ ਆਇਆ ਮੇਰੇ ਕੋਲ ਘਬਰਾਇਆ ਹੋਇਆ, ਮੈਂ ਉਸਨੂੰ ਜਾਣਦਾ ਸੀ ਕਿਉਂਕਿ 5-7 ਸਾਲ ਪਹਿਲੇ ਉਹ ਜਦ ਮੈਨੂੰ ਮਿਲਿਆ ਸੀ ਅਤੇ ਇਹ ਆਖਿਆ, ਕੀਰਤਨ ਮੈਂ ਬਹੁਤਾ ਸੁਣ ਲਿਆ, ਕਥਾ ਸੁਣ ਲਈ ਹੈ, ਪੜ੍ਹ ਲਿਆ, 16-16 ਘੰਟੇ ਪਾਠ ਕਰਦਾ ਰਹਿੰਦਾ, ਖੇਡ 'ਤੇ ਕੁਛ ਨਹੀਂ ਬਣੀ, ਮਸਕੀਨ ਜੀ ਰੱਬ ਹੈ ਵੀ ਸਹੀ ਕਿ ਨਹੀਂ, ਇਹ ਉਹਦੇ ਬੋਲ ਸਨ। ਔਰ ਐਸਾ ਨਹੀਂ ਕਿ ਇਹ ਸਭ ਕੁਛ ਇਮਾਨਦਾਰੀ ਨਾਲ ਨਾ ਕਰਦਾ ਹੋਵੇ, ਪੂਰੀ ਤਾਕਤ ਨਾਲ ਕਰਦਾ ਸੀ ਪਾਠ, ਅੰਮ੍ਰਿਤ ਵੇਲੇ ਉੱਠਦਾ ਸੀ, ਸਭ ਕੁਛ ਕਰਦਾ ਸੀ। ਮੈਂ ਕਿਹਾ ਹੁਣ ਕੱਲ੍ਹ ਤੋਂ ਜਦ ਤੂੰ ਪਾਠ ਕਰੇਗਾ, ਜਪ ਕਰੇਗਾ, ਅੰਦਰੋਂ ਇਹ ਖਿਆਲ ਛੱਡ ਦੇ ਕੁਛ ਹੋਵੇ, ਕੁਛ ਹੋਵੇ, ਇਹ ਛੱਡ ਦੇ, ਜਪ ਕਰੀ ਅਤੇ ਪਰਮਾਤਮਾ ਦੇ ਹਵਾਲੇ ਕਰ ਦੇਈਂ, ਜਿਵੇਂ ਬੀਜ ਧਰਤੀ ਦੇ ਹਵਾਲੇ ਕਰ ਦੇਈਦੇ, ਆਪਣੇ ਕੋਲ ਰੱਖੇ ਵੀ ਬੀਜ ਮੈਂ ਕਿਉਂ ਧਰਤੀ ਨੂੰ ਦੇਵਾਂ, ਨਹੀਂ ਦੇਗਾ ਤਾਂ ਫਿਰ ਇਹ ਫਲ ਵੀ ਨਹੀਂ ਬਣ ਸਕਣਗੇ, ਤੇਰੇ ਹੱਥਾਂ 'ਚ ਪਏ ਪਏ ਗਲ ਜਾਣਗੇ। ਲੋਕ ਪਾਠ ਕਰਦੇ ਨੇ ਅਤੇ ਪਾਠ ਆਪਣੇ ਕੋਲ ਰੱਖ ਲੈਂਦੇ ਨੇ, ਫਿਰ ਲੋਕਾਂ ਨੂੰ ਸੁਣਾਉਂਦੇ ਨੇ, ਅੱਜ ਮੈਂ 10 ਪਾਠ ਜਪਜੀ ਸਾਹਿਬ ਦੇ ਕੀਤੇ। ਉਹ ਚਿਹਰੇ ਦੇ ਉੱਤੇ ਤਾਂ ਇੱਕ ਪੰਕਤੀ ਦੀ ਝਲਕ ਨਹੀਂ ਪਈ ਮਿਲਦੀ 10 ਪਾਠ ਕੀਤੇ ਨੇ ਤੋਂ। ਅੱਜ ਸਾਡੇ ਘਰ ਦੇ ਸੁਖਮਨੀ ਸਾਹਿਬ ਦਾ ਪਾਠ ਹੋਇਆ, ਮੈਂ ਕਿਹਾ ਸੁੱਖਾਂ ਦੀ ਕੋਈ ਛਾਪ ਤੇਰੇ ਚਿਹਰੇ ਤੋਂ ਨਹੀਂ ਮਿਲਦੀ, ਕੀ ਹੋਇਆ ਸੁਖਮਨੀ ਸਾਹਿਬ ਦਾ ਪਾਠ? ਲੋਕ ਇਹਨਾਂ ਬੀਜਾਂ ਨੂੰ ਆਪਣੇ ਹੱਥ 'ਚ ਰੱਖ ਲੈਂਦੇ, ਧਰਤੀ ਨੂੰ ਦੇ ਦੇਣੇ ਚਾਹੀਦੇ ਨੇ। ਪਾਠ ਕੀਤਾ ਹੈ, ਜਪ ਕੀਤਾ ਹੈ, ਤਪ ਕੀਤਾ ਹੈ, ਕੀਰਤਨ ਕੀਤਾ ਹੈ, ਕਥਾ ਕੀਤੀ ਹੈ, ਪਰਮਾਤਮਾ ਨੂੰ ਅਰਪਣ ਕਰਦੇ, ਉਹ ਆਪੇ ਫਲੀਭੂਤ ਕਰੇਗਾ, ਤੂੰ ਕਿਉਂ ਚਿੰਤਾ ਕਰਦਾ ਫਲੀਭੂਤ? ਮੈਂ ਕਿਹਾ ਅੰਦਰ ਇਹ ਖਿਆਲ ਛੱਡ ਦੇ, ਮੈਂ ਤਾਂ ਸੁੱਤੇ ਸਿੱਧ ਕਹਿ ਦਿੱਤਾ ਅਤੇ ਨਿੱਜੀ ਅਨੁਭਵ ਮੇਰਾ ਨਹੀਂ ਸੀ ਇਸ ਸੰਬੰਧ ਵਿੱਚ, ਲੇਕਿਨ ਇਹ ਮੈਂ ਪੜ੍ਹਿਆ ਜ਼ਰੂਰ ਕਿ ਇਹ ਖਿਆਲ ਵੀ ਛੱਡ ਦੇਣਾ ਚਾਹੀਦਾ ਵੀ ਮੇਰਾ ਮਨ ਜੁੜਿਆ। ਮਿਲਦੇ ਨੇ ਲੋਕ ਗਿਆਨੀ ਜੀ, ਮਨ ਤਾਂ ਜੁੜਦਾ ਹੀ ਨਹੀਂ ਤਾਂ ਕੀ ਪਾਠ ਕਰੀਏ? ਹੁਣ ਉਹਨਾਂ ਨੂੰ ਕੌਣ ਦੱਸੇ ਮਨ ਦਾ ਜੁੜ ਜਾਣਾ ਤਾਂ ਫਲ ਹੈ, ਉਹ ਤਾਂ ਫਲ ਹੈ, ਅਤੇ ਉਹ ਕਹਿੰਦੇ ਨੇ ਪਹਿਲੇ ਫਲ, ਪਹਿਲੇ ਮਨ ਜੁੜੇ ਅਤੇ ਫਿਰ ਪਾਠ ਕਰੀਏ, ਪਹਿਲੇ ਫਲ ਮਿਲ ਜਾਏ ਬੀਜ ਬਾਅਦ 'ਚ ਪਵਾਂਗੇ, ਇਹ ਕਿਸ ਤਰ੍ਹਾਂ ਹੋ ਸਕਦਾ, ਇਹ ਕਿਸ ਤਰ੍ਹਾਂ ਹੋ ਸਕਦਾ? ਲੋਕ ਇੰਝ ਕਹਿੰਦੇ, ਔਰ ਇੱਥੋਂ ਹੀ ਪਤਾ ਚੱਲਦਾ ਬੜੀ ਨਾਸਮਝੀ ਚੱਲਦੀ। ਮੈਂ ਉਹਨੂੰ ਸੁੱਤੇ ਸਿੱਧ ਐਵੇਂ ਹੀ ਕਹਿ ਦਿੱਤਾ, ਤੂੰ ਇਹ ਖਿਆਲ ਛੱਡ ਲੈ। ਤੀਜੇ ਦਿਨ ਜਦ ਮੈਨੂੰ ਉਹ ਮਿਲਿਆ, ਚਿਹਰਾ ਕੁਛ ਹੋਰ, ਰੰਗੀ ਹੋਈ ਆਤਮਾ, ਕਹਿੰਦਾ ਗਿਆਨੀ ਜੀ ਖੇਡ ਬਣ ਗਈ, ਬੜਾ ਚਾਨਣਾ ਹੋ ਗਿਆ। ਹੁਣ ਇਸ ਤਰ੍ਹਾਂ ਦੇ ਚਾਨਣੇ ਜਿਨ੍ਹਾਂ ਦੀ ਜ਼ਿੰਦਗੀ 'ਚ ਅਚਾਨਕ ਪ੍ਰਗਟ ਹੋ ਜਾਂਦੇ ਨੇ, ਮੈਂ ਇਸ ਤਰ੍ਹਾਂ ਦੇ 8-9 ਮਨੁੱਖਾਂ ਨੂੰ ਜਾਣਦਾ, ਮੌਜੂਦ ਨੇ, ਮੌਜੂਦ ਨੇ। ਪਰ ਅਦਕੀ ਜਿਹੜੀ ਘਟਨਾ ਘਟੀ ਹੁਣ, ਉਹ ਇਹ, ਉਹ ਜਦ ਮੇਰੇ ਕੋਲ ਆਇਆ ਅਤੇ ਘਬਰਾਇਆ ਹੋਇਆ, ਚਿਹਰੇ 'ਤੇ ਸ਼ਾਂਤੀ ਦੇ ਆਸਾਰ ਨਹੀਂ, ਅਸ਼ਾਂਤੀ ਦੇ, ਨਿਰਭੈਤਾ ਦੇ ਨਹੀਂ, ਭੈ ਦੇ। ਮੈਂ ਕਿਹਾ ਗੱਲ ਕੀ ਹੈ? ਕਹਿੰਦੇ ਸਵੇਰੇ ਅਭਿਆਸ ਦੇ 'ਚ ਮੈਂ ਬੈਠਾ ਸੀ ਅਤੇ ਮੈਂ ਜ਼ਮੀਨ ਤੋਂ ਕੋਈ 8 ਫੁੱਟ ਉੱਚਾ ਹੋ ਗਿਆ, ਪਤਾ ਤਾਂ ਚੱਲਿਆ ਮੇਰੇ ਘਰ ਦੇ ਛੱਤ ਜਿਹੜੀ ਸੀ ਜਿੱਥੇ ਮੈਂ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ, ਉਹ 8 ਫੁੱਟ ਉੱਚੀ ਸੀ, ਮੇਰਾ ਸਿਰ ਟਕਰਾ ਗਿਆ ਅਤੇ ਮੈਂ ਜਦ ਦੇਖਿਆ ਤਾਂ ਮੈਂ ਘਬਰਾ ਗਿਆ, ਇਹ ਕੀ ਹੈ? ਘਬਰਾਹਟ 'ਚ ਮੈਂ ਥੱਲੇ ਆ ਗਿਆ। ਮੈਂ ਕਿਹਾ ਗੱਲ ਹੈ, ਉਦੋਂ ਵੀ ਤੇਰੇ ਕੋਲ ਗਲਤੀ ਹੋਈ ਅਤੇ ਹੁਣ ਤੂੰ ਫਿਰ ਗਲਤੀ ਕੀਤੀ ਹੈ। ਜ਼ਮੀਨ ਹਰ ਚੀਜ਼ ਨੂੰ ਖਿੱਚਦੀ ਹੈ, ਹਰ ਚੀਜ਼ ਨੂੰ, ਤੁਸੀਂ ਕੁਛ ਵੀ ਉੱਪਰ ਸੁੱਟੋ ਸਭ ਥੱਲੇ ਆਏਗਾ, ਕਿਸੇ ਚੀਜ਼ ਨੂੰ ਵੀ ਸੁੱਟੋ, ਇੰਝ ਉੱਪਰ ਸੁੱਟੋ ਥੱਲੇ ਆਏਗਾ। ਜ਼ਮੀਨ ਵਿੱਚ ਖਿੱਚ ਹੈ, ਕਸ਼ਿਸ਼ ਹੈ, फुहारे का पानी प्रेशर का मारा आ उपर उठता है, जमीन की खिचदा मारिया फिर थले, सारा दिन उपर उठता रहा, सारा दिन थले ही आता है। और इतना प्रेशर देता है उपर उठन तो एकदम उपर जावे, पर जमीन की कशिश खिंचती है। ऐसा साइंस कहती है, विज्ञान कहता है 400 मील तक कशिश का दायरा है। इस तो अगे जड़ी चीज चली जाए कोई, फिर जमीन नहीं खिंचती, नहीं खिंचती, कशिश तो बाहर निकल जाती, उहदे च खिचाव नहीं रहिंदा, वजन घट जाता है। जिवें तुसीं देखिया होवेगा चंद्रमा ते पहुंचे हुए मनुख चंद्रमा ते तैरदे पैणे, इंज घुमदे पैणे, जिवें कोई वजन ही नहीं, वेट ही नहीं। जमीन नहीं खिंचदी। हुण इह ते विज्ञान दी पकड़ दे च गालबन 300 साल पहले आ गया। न्यूटन ने कह दिता सी जमीन हर चीज नूं खिंचदी है, हर चीज नूं खिंचदी। हजारां सालां तो संत जन अवतारी पुरश कहिंदे रहिणे, इह मनुख दे ध्यान नूं भी थले खिंचदी है, सुरत नूं भी खिंचदी है, निरे पदार्थ नूं नहीं खिंचदी, विचार नूं भी खिंचदी है, सिमरती नूं भी खिंचदी है। धन है, संपदा है, जोबन है, सब जमीन दा हिस्सा है। जैसे जैसे कोई नाम जपदा है, धन दी पकड़, जोबन दी पकड़, प्रभुता दी प्रगट पकड़, संसार दी प्रगट प्रगट जैसे जो है पकड़ घटदी है, तो फिर जमीन दी कशिश खत्म हो जाती है, वह मनुख उपर उठता है। हुण मैं अर्ज करा, ये तो एक घटना देखी, बेस्तर बारे मैं सुनिया, इस तरह हो जाता है, सवेरे अभ्यास करद उच्चे हो जाते, जमीन की कशिश नहीं रही, जमीन की पकड़ नहीं रही। क्यों? ना धन की पकड़, ना जोबन की पकड़, ना पदार्थ की प्रकट, सुरत सिर्फ शब्द दे चलीन हो गई तो जमीन खिंचती नहीं, शरीर उपर उठ जाता है। मैं उसनों आख्या, पुरखा तेरे ते चरण पूजने चाहिए, पर तू ते घबरा गया। मैं कह, एक घबराहट तेरे अगों होर भी आ सकती है, उहदे वास्ते मैं तेनू पहले सावधान कर दिया। हर के नाम कबीर उजागर, जन्म जन्म के पाठे कागर, धर्म राय दर कागद फारे, जन नानक लेखा समझ। पुरातन संस्कारां दा जो अंदर ढांचा है, जिस दिन नाम जपण दे सुरत बहुत बुलंदियां नूं छूंदी है, वो सारे संस्कार मिटदे ने, सड़दे ने, गलदे ने। ते जिस पूर्ण तौर ते वो संस्कार मिटन लगदे ने, तो मनुख नूं इस तरह लगदा जिवें मैनूं मौत आ रही है, मैं ही मिट रहा, उत्थे भी मनुख घबरा जांदा। दरअसल मिटदा जरूर है, उसका पुराना ढांचा मिट जाता है। इस वास्ते वो जिहड़ी अध्यात्मक जिंदगी है, उन्होंने कह दिता गया द्विज, दूजा जन्म। एक जन्म होया सी मां बाप तो, एक जन्म होया प्रभु दे भजन तो। मां बाप ने सुत पैदा किया सी, प्रभु दी बंदगी ने संत पैदा कर दिता। सुत मरदा है, संत पैदा होता है। पुराने ढांचे की मृत्यु आती है, नवे ढांचे का जन्म आता है। मैं कह, उत्थे भी घबराहट आती है, तेरे नाल ऐसा भी होवेगा, क्योंकि जिहड़ी तेरी बिरती है ते जितना तू जप करदा है, यह भी होवेगा। ते हुण घबराई ना, पुराना ढांचा जे दिन सारा गल गया, मिट गया, तू ब्रह्म ज्ञानी हो जाएगा, संत हो जाएगा, अजे भी बहुत अगे है। मैं उन्हों कह, मैं ते तेनू सुते सिद्ध किया सी, मैं ते कथा करना, पर तू ते कथा दा रूप हो गए। मैं कथा दे जिहड़ी विचारां नू दसदा, तू ते उस विचार दा रूप हो गए। इसनू इकबाल कहिंदे ने, तुझे किताब से फरोग नहीं है के तू, किताबे ख्वां है साहेबे किताब नहीं। डॉक्टर मोहम्मद इकबाल, तू किताब नू पढ़न वाला है, किताब दे विच जो कुछ है वह तो नहीं है, वह तो नहीं है। तुझे किताब से फरोग नहीं के तू किताबे ख्वा है, साहेबे किताब नहीं। तू ग्रंथ दे पढ़न वाला है, तू पोथियां नू पढ़न वाला है, पोथी दे विच जो कुछ है वह तू नहीं है, वह तू नहीं। जिस दिन मनुख ओ होण लगदा है, पुराना सारा ढांचा मिटदा है, मैं कह तीजी घटना भी तेरे नाल घट सकती है, ते फिर घबराई ना। मैं हैरान होया उपर जाके, एक घंटा डंडौते च पिया रहा महाराज दे अगों, दोपहर का वक्त सी। अजीबो गरीब बिरती दे इस तरह दे अव्यासी जगह जगह भ्रमण करते मिलते ने। जब परमात्मा दे कशिश दी दायरे चले जाते तो पदार्थां दी कशिश घट जाती है। इतने उच्चे उठ जाते हैं जमीन दी कशिश घट जाती है, जमीन दी कशिश, पदार्थां दी कशिश, जोबन दी कशिश, प्रभता दी कशिश, धन दी कशिश, इस तो उच्चे उठ जाते हैं कशिश घट जाती है, बुलंदियां नूं छूंदे ने। हुण अखरी अर्थां नूं लईए, सारा खुलासा शब्द दा मैं कर दिता। धन बेईमानी नाल भी कमाया जा सकता है, धर्म नहीं। धन ठगी नाल भी कमाया जा सकता है, धर्म नहीं। धन दा लोभ चोर ते ठग बना देगा, पर धर्म दा लोभ ते संत बना देगा, भगत बना देगा। धन दा लोभ हिरदे नूं मैला करदा जाएगा। महाराज कहिंदे ने लोभी दा ते भुल के भरोसा करना ही ना। लोभी का वेसा ना कीजे, जे का भरोसा ना भरोसा करो। क्यों? ज्यों को कर हर काया धावे दे दिस जाए, लोभी जंत न जाने पख अवक सब खाए। लोभी भरा नूं धोखा दे सकदा है, प्यो नूं धोखा दे सकदा है, पुत्र नूं धोखा दे सकदा है, मित्र नूं धोखा दे सकदा है, पत्नी नूं धोखा दे सकदा है, गुस्ताखी माफ कहण देना गुरु नूं धोखा दे सकदा है, गुरु नूं भी ठगण की कोशिश कर सकता है। सोने की पालकी महाराज ने बनवाई सी पटने की गल, गुरु गोबिंद सिंह जी महाराज, माता जी ने सोना दिता। तो जब पालकी बन के आई है पटने साहब की गल, इतिहास की घटना, सतगुरां ने सेवकां नूं कहा भाई लकड़ां कठिया करो, चिता बनाओ, तो उपर पालकी नूं रखो। लंबी चौड़ी कथा मुख्तसर मैं अर्ज करा। माता जी भी बड़े रोकन, बड़ी श्रद्धा नाल बना के लैन, असी सोना दिता सी। माता जी कितना क सोना दिता सी? असी 207 तोले दिता सी, तोल के लै गए सन। लेकिन हुण हुक्म महाराज दा नहीं, जलानी है, लकड़ां ते रख दित्ती है। अग दिन भर जल्दी रही, जो बचिया सोना तोलिया ते 7 तोले गुरु नाल ठगी, धन गुरु गोबिंद सिंह नाल ठगी, 7 तोले। लोभी का वैसा ना कीजे। लोग भी मित्र नूं ठग सकदा है, पुत्र नूं ठग सकदा है, प्यो नूं ठग सकदा है, भरा नूं ठग सकदा है, भैण नूं ठग सकदा है, पत्नी नूं धोखा दे सकदा है। किधरे दाव पेच उसका लग गया तो गुरु नूं भी नहीं छड्डेगा, धर्म नूं भी नहीं छड्डेगा। लोभी, लोभ ने बेईमान बना देना है, धन दे लोभ ने संत बना देना है। तो हुण उस धन नूं अनर्थ नाल, बेईमानी नाल जिहड़ा संग्रह करना है, कबीर रोकते ने, समझाते ने। उन्हां दा ए पावन पवित्र वाक आप सरवण करो, छेती छेती मैं आप जी दे सामने अखरी अर्थ करा। इत्थे ही जो है फिर अर्थां तो बाद समाप्ति होवेगी। हाँ जी, सोरठ राग विच कबीर जी दा ए पावन पवित्र वाक है। ओहंकार एक ऐसी धुन है जिस तो ब्रह्मण की उत्पत्ति हुई है, और केवल एक है, एक ओहंकार, दूजी तीजी चौथी धुन नहीं है। वो सत स्वरूप है, ਉਸੇ ਤੋਂ ਸਾਰਾ ਗਿਆਨ ਆਉਂਦਾ, ਇਸ ਵਾਸਤੇ ਉਹ ਗੁਰੂ ਹੈ ਔਰ ਉਹ ਸੁਭਾਅ ਕਰਕੇ ਪ੍ਰਸਾਦ ਹੈ, ਕਰੁਣਾਕਰ ਹੈ, ਦਿਆਲੂ ਹੈ, ਕਿਰਪਾਲੂ ਹੈ। ਹਾਂਜੀ ਬੜੇ ਪਰਪੰਚ ਕਰਕੇ, ਬੜੇ ਛਲ ਕਪਟ ਕਰਕੇ ਦੂਜੇ ਦਾ ਧਨ ਖੋ ਕੇ ਲਿਆਂਦਾ, ਠੱਗੀ ਨਾਲ ਲਿਆਂਦਾ, ਬੇਈਮਾਨੀ ਨਾਲ ਲਿਆਂਦਾ, ਤਰ੍ਹਾਂ ਤਰ੍ਹਾਂ ਦੇ ਛਲ ਕਪਟ ਨਾਲ ਲਿਆਂਦਾ। ਇਹ ਜੋ ਤੂੰ ਛਲ ਕਪਟ ਨਾਲ ਪਰਾਇਆ ਧਨ ਲਿਆ ਹੈ, ਆਪਣਾ ਧਨ ਤੇ ਦਸਾਂ ਨਵਾਂ ਦੀ ਕਿਰਤ ਨਾਲ ਹੀ ਹੋ ਸਕਦਾ। ਮੈਂ ਥੋੜ੍ਹੇ ਦਿਨਾਂ 'ਚ ਹੀ ਕਰੋੜਾਂ ਪਤੀ ਅਤੇ ਅਰਬਾਂ ਬਣ ਪਤੀ ਬਣਨਾ, ਛਲ ਕਪਟ ਤੋਂ ਬਿਨਾਂ ਨਹੀਂ, ਪਰਪੰਚ ਤੋਂ ਬਿਨਾਂ ਨਹੀਂ ਬਣ ਸਕਦਾ। ਬਹੁ ਪਰਪੰਚ ਕਰ ਪਰ ਧਨ ਲਿਆਵੇ। ਹਾਂਜੀ ਪਰ ਗਜ਼ਬ ਦੀ ਗੱਲ ਹੈ, ਸੰਸਾਰ ਨੂੰ ਤਾਂ ਲੁੱਟ ਕੇ ਲਿਆਂਦਾ ਹੈ ਪਰ ਪੁੱਤਰਾਂ ਕੋਲ ਅਤੇ ਪਤਨੀ ਕੋਲ ਫਿਰ ਉਸੇ ਧਨ ਨੂੰ ਲੁੱਟਾਂਦਾ, ਆਪਣੇ ਆਪ ਨੂੰ ਲੁੱਟਾਂਦਾ। ਲਓ ਜਿੰਨਾ ਹੈ ਸਾਰਾ ਲੈ ਲਓ, ਲੈ ਲਓ, ਅੱਧ ਹੋ ਗਈ, ਅਗਲਿਆਂ ਦਾ ਤਾਂ ਸਾਰਾ ਖੋਂਦਾ, ਉੱਥੇ ਤਾਂ ਲੁੱਟਣਾ, ਇੱਥੇ ਲੁੱਟਾਂਦਾ। ਲੁੱਟ ਕੇ ਖੁਸ਼ੀ ਮਿਲਦੀ ਹੈ ਦੂਜੇ ਨੂੰ, ਲੁੱਟਾ ਕੇ ਵੀ ਖੁਸ਼ੀ ਮਿਲਦੀ ਹੈ, ਬਸ਼ਰਤੇ ਆਪਣੇ ਹੋਵਨ, ਪੁੱਤਰ ਹੋਵਨ, ਮਿੱਤਰ ਹੋਵਨ, ਪਤਨੀ ਹੋਵੇ, ਉੱਥੇ ਫਿਰ ਲੁੱਟਾਂਦਾ, ਸਾਰੇ ਖੁੱਲ੍ਹੇ ਹੀ ਗੱਫੇ ਦੇ ਦਿੰਦਾ, ਐ ਲਓ ਸਾਰਾ ਹੀ ਲਓ। ਸੁੱਤ ਦਾ ਰਾਹ ਪੇ ਆਨ ਲੁਟਾਵੇ, ਜਗਤ ਨੂੰ ਤਾਂ ਲੁੱਟਦਾ ਹੈ ਪਰਪੰਚ ਕਰਕੇ, ਪਰ ਪੁੱਤਰਾਂ ਅਤੇ ਪਤਨੀ ਦੇ ਕੋਲ ਆ ਕੇ ਆਪਣੇ ਆਪ ਨੂੰ ਲੁਟਾਉਂਦਾ, ਸਾਰਾ ਉਹਨਾਂ ਦੇ ਹਵਾਲੇ ਕਰਦਾ। ਹਾਂਜੀ ਹੇ ਮੇਰੇ ਭੁੱਲੇ ਹੋਏ ਮਨ, ਇਹ ਕਪੜ ਤੇ ਛਲ ਨਾ ਕਰ। ਕਿਉਂ? ਆਖਿਰ ਅੰਤ ਨੂੰ ਜਿਨ੍ਹਾਂ ਪੁੱਤਰਾਂ ਦੀ ਖਾਤਰ, ਜਿਨ੍ਹਾਂ ਮਿੱਤਰਾਂ ਦੀ ਖਾਤਰ, ਜਿਸ ਪਤਨੀ ਦੀ ਖਾਤਰ ਤੂੰ ਦੂਜਿਆਂ ਨੂੰ ਲੁੱਟਿਆ ਤੇ ਇੱਥੇ ਲੁਟਾਇਆ ਹੈ, ਇਹ ਲੇਖਾ ਕੇਵਲ ਤੈਨੂੰ ਹੀ ਦੇਣਾ ਪਏਗਾ, ਪਤਨੀ ਕੋਲ ਨਹੀਂ ਪੁੱਛਿਆ ਜਾਏਗਾ, ਪੁੱਤਰਾਂ ਕੋਲ ਨਹੀਂ ਪੁੱਛਿਆ ਜਾਏਗਾ, ਇਹ ਸਾਰਾ ਹਿਸਾਬ ਕਿਤਾਬ ਤੈਨੂੰ ਦੇਣਾ ਪਏਗਾ। ਮਨ ਮੇਰੇ ਭੂਲੇ ਕਪਟ ਨਾ ਕੀਜੇ, ਅੰਤ ਨਿਬੇਰਾ ਤੇਰੇ ਜੀ ਪੇਲੀ। ਇਹ ਤੇਰੇ ਕੋਲ ਹੀ ਅੰਤਿਮ ਸਮੇਂ ਫੈਸਲਾ ਹੋਏਗਾ, ਤੇਰੇ ਤੇ ਨਿਬੜੇਗਾ, ਉਹਨਾਂ ਤੇ ਨਹੀਂ। ਹਾਂਜੀ ਰੋਜ਼ ਰੋਜ਼ ਕਰਕੇ ਤਨ ਤੇ ਕਮਜ਼ੋਰ ਹੁੰਦਾ ਪਰ ਲੋਭ ਬੜਾ ਬਲਵਾਨ ਹੁੰਦਾ। ਤ੍ਰਿਸ਼ਨਾ ਤੇ ਰੋਜ਼ ਰੋਜ਼ ਜਵਾਨ ਆਉਂਦੀ ਹੈ, ਉਹ ਨਹੀਂ ਬੁੱਢੀ ਆਉਂਦੀ। ਲੋਭ ਨਹੀਂ ਬੁੱਢਾ ਹੁੰਦਾ, ਕਾਮ ਨਹੀਂ ਬੁੱਢਾ ਹੁੰਦਾ, ਹੰਕਾਰ ਨਹੀਂ ਬੁੱਢਾ ਹੁੰਦਾ, ਤਨ ਬੁੱਢਾ ਹੋ ਜਾਂਦਾ, ਸਿਰਫ ਸਰੀਰ ਬੁੱਢਾ ਹੋ ਜਾਂਦਾ। ਤੋ ਕਬੀਰ ਕਹਿੰਦੇ ਨੇ ਜ਼ਰਾ ਵੇਖ, ਰੋਜ਼ ਰੋਜ਼ ਤਨ ਤੇਰਾ ਛੀਣ ਹੋ ਰਿਹਾ, ਬੁਢੇਪਾ ਆ ਰਿਹਾ, ਉਹ ਦਸਤਕ ਦੇ ਰਿਹਾ। ਹਾਂਜੀ ਜਿਨ੍ਹਾਂ ਦੇ ਉੱਤੇ ਤੂੰ ਸਭ ਕੁਝ ਲੁਟਾਇਆ ਅਤੇ ਜਿਨ੍ਹਾਂ ਦੀ ਖਾਤਰ ਸਭ ਕੁਝ ਤੂੰ ਕੀਤਾ, ਜਦ ਬਿਲਕੁਲ ਨਿਰਬਲ ਕਮਜ਼ੋਰ ਛੀਣ ਹੋ ਜਾਏਗਾ, ਇਹ ਤੇਰੀ ਬੁੱਕ ਦੇ 'ਚ ਪਾਣੀ ਵੀ ਪਾਉਣ ਵਾਸਤੇ ਤਿਆਰ ਨਹੀਂ ਹੋਣਗੇ ਪੁੱਤਰ ਅਤੇ ਪੋਤਰੇ, ਇਹ ਤੇਰੇ ਨੇੜੇ ਵੀ ਨਹੀਂ ਆਉਣਗੇ। ਤਬ ਤੇਰੀ ਓਕ, ਇਹਨੂੰ ਓਕ ਕਹਿੰਦੇ ਨੇ, ਅਸੀਂ ਬੁੱਕ ਕਹਿੰਦੇ ਹਾਂ ਓਕ, ਤਾਂ ਫਿਰ ਤੇਰੀ ਬੁੱਕ ਦੇ 'ਚ ਕਿਸੇ ਨੇ ਪਾਣੀ ਦਾ ਗੁੱਟ ਵੀ ਨਹੀਂ ਪਾਉਣਾ, ਕਿਸੇ ਨੇ ਪੁੱਛਣਾ ਵੀ ਨਹੀਂ, ਬੁੱਢਾ ਐਵੇਂ ਸਿਰ ਖਾਂਦਾ, ਐਵੇਂ ਸਿਰ ਖਾਂਦਾ, ਇਹਨਾਂ ਦੀ ਖਾਤਰ ਸਭ ਕੁਝ ਕੀਤਾ, ਹੁਣ ਸਿਰ ਖਾਂਦਾ, ਕਿਸੇ ਨੇ ਤੇਰੀ ਜੋ ਹੈ ਬੁੱਕ ਦੇ 'ਚ ਪਾਣੀ ਨਹੀਂ ਪਾਉਣਾ, ਜਿਨ੍ਹਾਂ ਦੀ ਖਾਤਰ ਇਹ ਤੂੰ ਸਭ ਕੁਝ ਕਰਦਾ। ਹਾਂਜੀ ਇੱਕ ਗੱਲ ਸਪਸ਼ਟ ਕਰਕੇ ਜਾਣ, ਉਸ ਅਵਸਥਾ ਦੇ 'ਚ ਅਤੇ ਅੰਤਮ ਅਵਸਥਾ ਦੇ 'ਚ ਕੋਈ ਤੇਰਾ ਸਾਥੀ ਨਹੀਂ, ਕੋਈ ਤੇਰਾ ਸਾਥੀ ਨਹੀਂ। ਹਾਂਜੀ ਸਮਾਂ ਆ ਗਿਆ, ਵਕਤ ਆ ਗਿਆ, ਤੂੰ ਸੁਚੇਤ ਕਿਉਂ ਨਹੀਂ ਆਉਂਦਾ? ਪ੍ਰਭੂ ਦਾ ਨਾਮ ਜਪ ਹਿਰਦੇ ਦੇ ਨਾਲ, ਤਾਂ ਕਿ ਤੇਰੀ ਜ਼ਿੰਦਗੀ ਸਫਲ ਹੋ ਸਕੇ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ, ਬੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ।